Vaheguru. Ek Ohankar Satnam Karta Purkh Nirpo Nirvair Akal Murit Ajuni Saifan Gur Prasad Jap Ad Sach Jugad Sach है भी सच नानक होसी भी सच गोपाल दास पांडा जदों कारा कि मैं था कालू जी नू दस गया कि नानक जी नू मैं नहीं पढ़ा सकता ਮਹਿਤਾ ਕਾਲੂ ਨੇ ਕਿਹਾ ਕਿ ਜੇ ਇਹ 35 ਅੱਖਰੀ ਨਹੀਂ ਪੜ੍ਹਦਾ ਤੂੰ ਇਸਨੂੰ ਗਿਣਤੀ ਮਿਣਤੀ ਸਿਖਾ ਦੇ ਪਹਾੜੇ ਸਿਖਾ ਦੇ ਜਮ੍ਹਾਂ ਘਟਾਓ ਖਰਚ ਵਗੈਰਾ ਤਾਂ ਕਿ ਮੈਂ ਚਾਹੁੰਦਾ ਹਾਂ ਕਿ ਮੇਰੇ ਤੋਂ ਬਾਅਦ ਇਹ ਪਟਵਾਰੀ ਦੀ ਜੋ ਰਾਏ ਸਾਹਿਬ ਦੀ ਇਹ ਜੌਬ ਹੈ ਇਸ ਨੂੰ ਮਿਲੇ ਅਤੇ ਸਾਡਾ ਕੰਮ ਹੁੰਦਾ ਹੈ ਕਿ ਸਾਰੇ ਪਿੰਡਾਂ ਦੀਆਂ ਪੈਲੀਆਂ ਕੱਚ ਕਰਵਾਉਣੀਆਂ ਅਤੇ ਉਹਨਾਂ ਦੀ ਮਿਣਤੀ ਲਿਖਣੀ ਪਾਂਧੇ ਨੇ ਕਿਹਾ ਜੀ ਮੈਂ ਬਹੁਤ ਕੋਸ਼ਿਸ਼ ਕੀਤੀ ਹੈ ਪਰ ਨਾਨਕ ਜੀ ਦਾ ਉੱਧਰ ਬਿਲਕੁਲ ਚੁਕਾ ਨਹੀਂ ਹੈ ਇੰਨਾ ਕਹਿ ਕੇ ਪਾਂਧਾ ਚਲੇ ਗਿਆ ਮਹਿਤਾ ਕਾਲੂ ਜੀ ਚਿੰਤਾ ਤਾਂ ਰਹਿੰਦੇ ਕਿ ਇਸਦਾ ਕੋਈ ਚੁਕਾ ਨਹੀਂ ਹੈ ਪੜ੍ਹਾਈ ਵੱਲ ਨਾ ਕੋਈ ਕਿਸੇ ਕੰਮ ਵੱਲ ਹੈ ਇਹ ਰੋਜ਼ੀ ਕਿਸ ਤਰ੍ਹਾਂ ਕਮਾਏਗਾ ਇਸਦੀ ਰੋਜ਼ੀ ਦਾ ਸਾਧਨ ਕੀ ਬਣੇਗਾ ਅਤੇ ਮਹਾਰਾਜ ਜੀ ਹੁਣੇ ਮਸਤ ਰਹਿੰਦੇ ਹਨ ਕਿਸੇ ਨਾਲ ਵੀ ਗੱਲ ਕਰਦੇ ਅਤੇ ਸਿਰਫ ਰੱਬ ਦੀ ਹੀ ਗੱਲ ਅਤੇ ਮਹਿਤਾ ਕਾਲੂ ਛਿੱਥਾ ਪੈਂਦਾ ਰਹਿੰਦਾ ਹੈ ਨਾਰਾਜ਼ ਹੁੰਦਾ ਰਹਿੰਦਾ ਹੈ ਰਾਏ ਬੁਲਾਰ ਜੀ ਨੂੰ ਪਤਾ ਲੱਗਾ ਕਿ ਨਾਨਕ ਜੀ ਪੜ੍ਹ ਨਹੀਂ ਜਾਂਦੇ ਅਤੇ ਮਹਿਤਾ ਕਾਲੂ ਵੀ ਦੁਖੀ ਹੈ ਇਸ ਕਰਕੇ ਉਸਨੇ ਮਹਿਤਾ ਕਾਲੂ ਜੀ ਨੂੰ ਬੁਲਾ ਭੇਜਿਆ ਜਦ ਕਾਲੂ ਜੀ ਰਾਏ ਬੁਲਾਰ ਪਾਸ ਗਏ ਅਤੇ ਰਾਏ ਬੁਲਾਰ ਕਹਿੰਦਾ ਮਹਿਤਾ ਜੀ ਤੁਸੀਂ ਫਿਕਰ ਨਾ ਕਰੋ ਨਾਨਕ ਜੀ ਨੂੰ ਮੁੱਲਾਂ ਪਾਸ ਭੇਜੋ ਉਸਨੂੰ ਆਖੋ ਕਿ ਫਾਰਸੀ ਪੜ੍ਹਾਏ ਅਤੇ ਮੈਂ ਵੀ ਮੁੱਲਾਂ ਨੂੰ ਸਿਫਾਰਿਸ਼ ਕਰੂੰਗਾ ਉਹ ਫਾਰਸੀ ਦੇ ਅੱਖਰ ਪੜ੍ਹਾਏਗਾ ਅਤੇ ਅਕਲਮੰਦ ਹੋ ਜਾਏਗਾ ਨਾਨਕ ਅਗਲੇ ਦਿਨ ਮਹਿਤਾ ਕਾਲੂ ਜੀ ਮਹਾਰਾਜ ਜੀ ਹੁਣਾਂ ਨੂੰ ਨਾਲ ਲੈ ਕੇ ਮੁੱਲਾਂ ਪਾਸ ਗਏ ਕੁਛ ਮਠਿਆਈ ਲੈ ਕੇ ਗਏ ਇੱਕ ਰੁਪਇਆ ਉਸਦੀ ਨਜ਼ਰ ਰੱਖਿਆ ਨਜ਼ਰਾਨਾ ਅਤੇ ਬੇਨਤੀ ਕੀਤੀ ਕਿ ਮੁੱਲਾਂ ਜੀ ਤੁਸੀਂ ਨਾਨਕ ਨੂੰ ਦਿਲ ਲਾ ਕੇ ਪੜ੍ਹਾਓ ਤੁਹਾਡੀ ਮੇਰੇ 'ਤੇ ਬਹੁਤ ਮਿਹਰਬਾਨੀ ਹੋਵੇਗੀ ਮੁੱਲਾ ਕਹਿੰਦਾ ਮਹਿਤਾ ਜੀ ਅੱਜ ਸਵੇਰੇ ਮੇਰੇ ਘਰ ਰਾਏ ਬੁਲਾਰ ਦਾ ਆਦਮੀ ਵੀ ਆਇਆ ਸੀ ਅਤੇ ਰਾਏ ਬੁਲਾਰ ਨੇ ਵੀ ਇਹੀ ਮੈਨੂੰ ਕਿਹਾ ਹੈ ਕਿ ਨਾਨਕ ਜੀ ਵੱਲ ਖਾਸ ਧਿਆਨ ਦੇਣਾ ਹੈ ਤੁਸੀਂ ਫਿਕਰ ਨਾ ਕਰੋ मैं इसमें सारी फारसी पढ़ा रही हूँ। इन्हें कह के मैं था कालू जी कर आ गए। मुल्ला ने महाराज जी उन्होंने एक तख्ती ते एक कैदा दिता। तख्ती दे ऊपर अल्फ तो लैके ये तक सारे अक्षर लिख दिते। ते वो फारसी दे अक्षर लिखे तख्ती थे ते महाराज जी नाम नाल बोली जा। वो बहुत हैरान होया कि इसनु पहला ही पता है कि अक्षर केड़ा है। उसने सोचा इन्ना करदिया ने पढ़ा दिता होना। फिर कहदा दिता कि पढ़। महाराज जी कैदा और तख्ती लैके बैठे रहे। मुल्ला कहंदा बाकी बच्चे सारे पढ़ दे। मुल्ला ने कुछ देर बाद देखा कि नानक जी उस तरह ही बैठा है मगन। कहंदा नानक तू पढ़दा नहीं कैदा, फिर सबक याद कर अपना, फिर सुनावेगा कि। महाराज जी कहंदे मुल्ला जी पढ़न नाल की हुंदा है। मुल्ला कहंदे ये अक्षर पढ़न नाल फारसी पढ़न नाल अकल आउंदी है। ते महाराज जी कहंदे फिर उस अकल नू की करीदा है। कहंदा उस अकल नू दुनिया दे वर्ताव विच वर्तीदा है ते फिर सारी दुनिया आदर करदी है। नाले जो भी काम करो वो तुसी ज्यादा तेज बुद्धि नाल कर सकते हो। ते महाराज जी कहंदे ये जो अकल मैनू आएगी परमेश्वर जी दे नाम तो बिना ये अभिमान लियाएगी हंकार लियाएगी जिसका कारण जन्म मौत बनेगा। ते कि ये मत मेरे नाल भी जाएगी जदों मैं जावांगा परलोक विच। मुल्ला कहंदा जी ये ते मैनूं पता नहीं तू ते बहुत वड्डियां गल्लां करदा है। महाराज जी बैठे रहे। पांधे नूं पहले दिन ही उपदेश दे के आए सी ते पांधा घर आ के जवाब दे गया सी कि मैं नहीं होर पढ़ा सकता। हुण महाराज जी उन्होंने देखिया कि माता पिता नूं बहुत दुख होया उस गल दा ते हुण मुल्ला नाल वो नहीं करना चाहुंदे। मुल्ला नूं मुल्ला कोल कुछ दिन आउणगे तां कि घर वाले ज्यादा फिक्र ना करन कि उधरों भी उत्थों भी कुछ नहीं सीखे। मुल्ला पास आउंदे ते मुल्ला जो भी लिख के देंदा तख्ती ते उह नालों नाल बोली जांदे। मुल्ला बहुत हैरान हुंदा कि ये फारसी बोली इन्नी कठिन है। दूसरे बच्चे नूं दस दस साल हो गए सिखदिआं नूं ते अजे नहीं आई। ते इहदे उपर साहिब दी कोई वड्डी किरपा है वड्डी बख्शिश है। ये सब कुछ जानदा है। कुछ दिन महाराज जी मुल्ला पास आउंदे रहे ते फिर आउणा बंद कर दिता। एक बहुत सोहना पलंग मेहता कालू जी ने महाराज जी होने लिए बनाया सी जिस उपर महाराज जी विराजते सन रात नूं। उस पलंग ते लेटना भी बंद कर दिता। थले लम्मे पैना ਤੇ ਨਗਰ ਵਿੱਚ ਬਾਹਰ ਜਾਣਾ ਘਰੋਂ, ਨਗਰ ਵਿੱਚ ਸਾਰਿਆਂ ਨਾਲ ਜਿਹੜਾ ਵੀ ਕੋਈ ਮਿਲਣਾ ਉਸਨੂੰ ਬਹੁਤ ਪ੍ਰੇਮ ਕਰਨਾ। ਜੇ ਕੋਈ ਹਿੰਦੂ ਮਿਲਦਾ ਹੈ ਤੇ ਉਸਨੂੰ ਹਿੰਦੀ ਵਿੱਚ ਪਰਮੇਸ਼ਰ ਜੀ ਦਾ ਉਪਦੇਸ਼ ਦੇਣਾ। ਆਪ ਸਿਰਫ ਅਜੇ 8 ਕੁ ਸਾਲ ਦੀ ਸਰੀਰਕ ਆਯੂ ਹੈ ਤੇ ਇਸ ਤਰ੍ਹਾਂ ਬੈਠ ਜਾਂਦੇ ਜਿਸ ਤਰ੍ਹਾਂ ਕੋਈ ਵੱਡਾ ਰਿਖੀ ਉਪਦੇਸ਼ ਕਰਦਾ ਹੈ ਆਪਣੇ ਸ਼ਿਸ਼ਿਆਂ ਨੂੰ। ਕੋਈ ਮੁਸਲਮਾਨ ਆਉਣਾ ਤੇ ਉਸਨੂੰ ਅਰਬੀ ਫਾਰਸੀ ਵਿੱਚ ਉਪਦੇਸ਼ ਕਰਨਾ, ਸਾਰਿਆਂ ਨੇ ਬਹੁਤ ਹੈਰਾਨ ਹੋਣਾ ਕਿ ਕਿੰਨੀ ਬਖਸ਼ਿਸ਼ ਹੈ ਪਰਮੇਸ਼ੁਰ ਦੀ ਇਸ ਛੋਟੇ ਜਿਹੇ ਨਾਨਕ ਜੀ 'ਤੇ। ਪਾਂਧੇ ਨੇ ਵੀ ਨਗਰ ਵਿੱਚ ਕਈਆਂ ਨੂੰ ਦੱਸਿਆ ਕਿ ਨਾਨਕ ਜੀ ਇਸ ਤਰ੍ਹਾਂ 35 ਅੱਖਰੀ ਉਚਾਰੀ ਮੈਨੂੰ ਸੁਣਾਈ ਅਤੇ ਹਰ ਇੱਕ ਅੱਖਰ ਪਰਮੇਸ਼ੁਰ ਜੀ ਅਤੇ ਪਰਮੇਸ਼ੁਰ ਜੀ ਦੀ ਰਚਨਾ ਬਾਰੇ ਦੱਸਦਾ ਹੈ ਅਤੇ ਮੈਂ ਬਹੁਤ ਹੈਰਾਨ ਹੋਇਆ ਹਾਂ ਉਹ ਸੁਣ ਕੇ। ਉਸ ਦਿਨ ਤੋਂ ਮੇਰਾ ਮਨ ਪਰਮੇਸ਼ੁਰ ਜੀ ਦੇ ਚਰਨਾਂ ਵੱਲ ਹੀ ਖਿੱਚੀ ਜਾ ਜਾਂਦਾ ਹੈ। ਸੋ ਪਿੰਡ ਵਿੱਚ ਕੁਛ ਭੀੜ ਹੋਣ ਲੱਗੀ ਮਹਾਰਾਜ ਜੀ ਹੋਣਾਂ ਦੇ ਦੁਆਲੇ। ਜਿਉਂ ਹੀ ਐਸਾ ਹੋਣ ਲੱਗਾ ਤੇ ਉਹਨਾਂ ਨੇ ਆਪਣਾ ਸੁਭਾਅ ਇਕਦਮ ਬਦਲ ਲਿਆ। ਹੁਣ ਕਿਸੇ ਨਾਲ ਨਹੀਂ ਬੋਲਦੇ, ਜਾਂ ਘਰ ਵਿੱਚ ਅੰਦਰ ਹੀ ਚਾਦਰ ਲੈ ਕੇ ਪੈ ਰਹਿੰਦੇ, ਜਾਂ ਬਾਹਰ ਕਿਸੇ ਦਰਖਤ ਥੱਲੇ ਜਾ ਕੇ ਚਾਦਰ ਲੈ ਕੇ ਪੈ ਰਹਿਣਾ। ਦੋ ਦੋ ਦਿਨ ਇੱਕ ਹੀ ਜਗ੍ਹਾ 'ਤੇ ਬੀਤ ਜਾਣੇ, ਨਾਕ ਖੁੱਲ੍ਹਣੀ, ਨਾ ਕਿਸੇ ਦੇ ਬੁਲਾਇਆ ਬੋਲਣਾ। ਮਾਤਾ ਜੀ ਨੇ ਵੀ, ਮਾਤਾ ਪਿਤਾ ਨੇ ਵੀ ਬਹੁਤ ਕੋਸ਼ਿਸ਼ ਕਰਨੀ ਬੁਲਾਉਣ ਦੀ, ਪਰ ਬੋਲਣਾ ਨਾ। ਇੱਕ ਦਿਨ ਮਹਿਤਾ ਕਾਲੂ ਜੀ ਪਾਂਧੇ ਪਾਸ ਅਤੇ ਸਾਰੇ ਤਲਵੰਡੀ ਵਿੱਚ ਇਹ ਗੱਲ ਫੈਲ ਗਈ ਕਿ ਨਾਨਕ ਜੀ ਨੂੰ ਕਿਸੇ ਭੂਤ ਪ੍ਰੇਤ ਦੀ ਛਾਇਆ ਹੋ ਗਈ ਹੈ। ਦੇਖੋ ਕਿੰਨਾ ਚੰਗਾ ਸੀ, ਕਿਸ ਤਰ੍ਹਾਂ ਪਰਮੇਸ਼ੁਰ ਦੀਆਂ ਗੱਲਾਂ ਕਰਦਾ ਹੁੰਦਾ ਸੀ ਅਤੇ ਹੁਣ ਉਹ ਬੋਲਦਾ ਹੀ ਨਹੀਂ ਹੈ, ਆਪਣੀ ਵੀ ਕੋਈ ਸੁੱਧ ਬੁੱਧ ਨਹੀਂ ਹੈ, ਚਾਦਰ ਲੈ ਕੇ ਪਿਆ ਰਹਿੰਦਾ ਹੈ, ਕੋਈ ਭੂਤ ਪ੍ਰੇਤ ਦੀ ਛਾਇਆ ਹੋ ਗਈ ਹੈ। ਮਹਿਤਾ ਕਾਲੂ ਜੀ ਮੁੱਲਾਂ ਪਾਸ ਗਏ ਅਤੇ ਜਾ ਕੇ ਉਲਾਮਾ ਦਿੱਤਾ ਕਿ ਮੁੱਲਾਂ ਜੀ ਚੰਗਾ ਪੜ੍ਹਾਇਆ ਜੇ ਨਾਨਕ ਨੂੰ, ਉਹ ਤਾਂ ਬਿਲਕੁਲ ਹੀ ਨਿਕੰਮਾ ਹੋ ਗਿਆ, ਪਤਾ ਨਹੀਂ ਤੁਸੀਂ ਕੀ ਪੜ੍ਹਾਈ ਕਰਾਈ ਉਹਨੂੰ। ਅਤੇ ਸਾਰੇ ਪਿੰਡ ਵਾਲੇ ਕਹਿੰਦੇ ਕਿ ਨਾਨਕ ਨੂੰ ਕਿਸੇ ਭੂਤ ਪ੍ਰੇਤ ਦੀ ਛਾਇਆ ਹੈ। ਮੁੱਲਾ ਕਹਿੰਦਾ ਜੀ ਉਹ ਮੈਂ ਜਾ ਕੇ ਹੁਣੇ ਮੰਤਰ ਪੜ੍ਹਦਾ ਹਾਂ, ਛਾਇਆ ਦੂਰ ਹੋ ਜਾਏਗੀ, ਤੁਸੀਂ ਫਿਕਰ ਨਾ ਕਰੋ। ਸੋ ਮੁੱਲਾ ਆਏ ਨਾਨਕ ਜੀ ਪਾਸ, ਮਹਾਰਾਜ ਜੀ ਅੱਗੇ ਚਾਦਰ ਲੈ ਕੇ ਲੇਟੇ ਹੋਏ। ਮੁੱਲਾਂ ਨੇ ਪਹਿਲਾਂ ਆ ਕੇ ਆਪਣਾ ਮੰਤਰ ਪੜ੍ਹਿਆ, ਮੂੰਹ ਵਿੱਚ ਹੀ ਜੋ ਭੂਤ ਪ੍ਰੇਤਾਂ ਨੂੰ ਦੂਰ ਕਰਨ ਵਾਲਾ ਸੀ, ਫਿਰ ਆਵਾਜ਼ਾਂ ਮਾਰੇ, ਮਹਾਰਾਜ ਜੀ ਬੋਲਣੀ ਨਾ, ਬਹੁਤ ਹੈਰਾਨ ਹੋਇਆ। ਫਿਰ ਰੱਬ ਦਾ ਵਾਸਤਾ ਪਾਇਆ, ਕਹਿੰਦੇ ਕਿ ਨਾਨਕ ਜੀ ਤੈਨੂੰ ਖੁਦਾ ਦਾ ਵਾਸਤਾ ਹੈ, ਇੱਕ ਵਾਰ ਬੋਲ। ਅਤੇ ਜਿਉਂ ਹੀ ਖੁਦਾ ਦਾ ਨਾਂ ਲਿਆ ਤੇ ਮਹਾਰਾਜ ਜੀ ਇੱਕਦਮ ਉੱਠ ਕੇ ਬੈਠ ਗਏ ਅਤੇ ਮੁੱਲਾਂ ਵੱਲ ਤੱਕੇ। ਮੁੱਲਾ ਕਹਿੰਦੇ ਤੁਸੀਂ ਕੀ ਕਰਦੇ ਰਹਿੰਦੇ ਇਸ ਤਰ੍ਹਾਂ, ਲੰਮੇ ਪੈ ਕੇ ਦੋ ਦੋ ਦਿਨ ਕਿਸੇ ਨਾਲ ਬੋਲਣਾ ਨਹੀਂ, ਕਿਸੇ ਨੂੰ ਤੱਕਣਾ ਤੱਕ ਨਹੀਂ। ਕਹਿੰਦੇ ਜੀ ਮੈਂ ਖੁਦਾ ਅੱਗੇ ਅਰਦਾਸ ਕਰਦਾ ਰਹਿੰਦਾ ਹਾਂ। ਕਹਿੰਦੇ ਤੂੰ ਖੁਦਾ ਅੱਗੇ ਅਰਦਾਸ ਕਰਦਾ ਰਹਿੰਦਾ ਹੈ? ਠੀਕ ਹੈ, ਭਲਾ ਕੰਮ ਹੈ, ਤੂੰ ਪਰਮੇਸ਼ਰ ਜੀ ਦਾ ਬਖਸ਼ਿਆ ਹੋਇਆ ਹੈ, ਤੇਰੇ ਤੇ ਵੱਡੀ ਮਿਹਰ ਹੈ ਖੁਦਾ ਦੀ, ਤੂੰ ਸਭ ਨਾਲ ਪ੍ਰੇਮ ਕਰਦਾ ਹੈ, ਸਾਰਿਆਂ ਲਈ ਸਾਰਿਆਂ ਦਾ ਭਲਾ ਲੋਚਦਾ ਹੈ, ਤੇਰੇ ਕੋਲੋਂ ਕੋਈ ਵੀ ਬੁਰਾ ਕੰਮ ਨਹੀਂ ਹੋਣਾ, ਅਤੇ ਤੂੰ ਆਪਣਾ ਫਿਕਰ ਨਾ ਕਰ। ਤੂੰ ਦੇਖ ਸਾਰਾ ਨਗਰ ਉਦਾਸ ਹੋ ਗਿਆ ਹੈ ਤਲਵੰਡੀ, ਤੂੰ ਬੋਲਦਾ ਨਹੀਂ ਹੈ, ਇਹਨਾਂ ਨਾਲ ਬੋਲਿਆ ਕਰ। ਮੁੱਲਾ ਨੇ ਕਿਹਾ ਤੂੰ ਅਰਦਾਸ ਕੀ ਕਰਦਾ ਹੁੰਦਾ ਹੈ? ਤੇ ਮਹਾਰਾਜ ਜੀ ਹੁਣ ਇਹ ਸ਼ਬਦ ਉਚਾਰਿਆ। ਇਹ ਸ਼ਬਦ ਜਦੋਂ ਇਹ ਮੁਗਲ ਪਠਾਨ ਹਿੰਦੁਸਤਾਨ ਤੇ ਰਾਜ ਕਰਦੇ ਸਨ, ਇਹ ਫਾਰਸੀ ਬੋਲਦੇ ਸਨ, ਹਿੰਦੁਸਤਾਨੀ ਹਿੰਦੀ ਬੋਲਦੇ ਸਨ, ਤੇ ਦੋਵਾਂ ਨੇ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਮੁਗਲ ਲੋਕ ਆਪਣੀ ਫਾਰਸੀ ਵਿੱਚ ਕੁਛ ਹਿੰਦੀ ਦੇ ਲਫ਼ਜ਼ ਵਰਤਦੇ ਬਾਜ਼ਾਰਾਂ ਵਿੱਚ, ਅਤੇ ਹਿੰਦੂ ਲੋਕ ਉਹਨਾਂ ਨਾਲ ਗੱਲ ਕਰਨ ਲਈ ਹਿੰਦੀ ਵਿੱਚ ਫਾਰਸੀ ਦੇ ਸ਼ਬਦ ਵਰਤਦੇ। ਇਸੇ ਤਰ੍ਹਾਂ ਹੀ ਅੰਗਰੇਜ਼ਾਂ ਦੇ ਵੇਲੇ ਵੀ ਹੋਇਆ ਸੀ। ਅੰਗਰੇਜ਼ ਵੀ ਜਦੋਂ ਹਿੰਦੁਸਤਾਨੀਆਂ ਨਾਲ ਗੱਲ ਕਰਦੇ ਸਨ ਤਾਂ ਵਿੱਚ ਵਿੱਚ ਹਿੰਦੀ ਦੇ ਲਫ਼ਜ਼ ਬੋਲਦੇ ਨੇ। ਇਹ ਸ਼ਬਦ ਉਸ ਭਾਸ਼ਾ ਵਿੱਚ ਹੈ ਮਹਾਰਾਜ ਜੀ ਹੁਣਾਂ ਨੇ, ਫਾਰਸੀ ਔਰ ਹਿੰਦੀ ਨੂੰ ਮਿਲ ਕੇ ਜੋ ਇੱਕ ਸਾਂਝੀ ਬੋਲੀ ਬਣ ਰਹੀ ਸੀ ਉਹਨਾਂ ਦਿਨਾਂ ਵਿੱਚ, ਅਤੇ ਬਾਅਦ ਵਿੱਚ ਸ਼ਾਹਜਹਾਨ ਦੇ ਵੇਲੇ ਇਸ ਬੋਲੀ ਨੂੰ ਉਰਦੂ ਇਹਦਾ ਨਾਮ ਪਿਆ, ਜੋ ਫਾਰਸੀ ਔਰ ਹਿੰਦੀ ਨਾਲ ਦੇ ਨੂੰ ਮਿਲ ਕੇ ਇੱਕ ਬੋਲੀ ਬਣੀ ਸੀ, ਉਸਨੂੰ ਉਰਦੂ ਕਹਿੰਦੇ। ਅਤੇ 8 ਵਰਸ ਦੀ ਮਹਾਰਾਜ ਜੀ ਹੁਣਾਂ ਦੇ ਸਰੀਰਕ ਆਯੂ ਹੈ, ਅਤੇ ਸਵ ਮੁੱਲਾ ਨੂੰ ਦੱਸਿਆ ਕਿ ਮੈਂ ਕੀ ਬੇਨਤੀ ਕਰਦਾ ਹੁੰਦਾ। ਕਹਿੰਦੇ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ, ਕਿ ਹੇ ਪਰਮੇਸ਼ਰ ਮੈਂ ਤੇਰੇ ਦਰ 'ਤੇ ਇੱਕ ਅਰਦਾਸ ਕਰਨਾ ਹੈ। ਯਕ ਅਰਜ ਗੁਫਤਮ ਪੇਸ ਤੋਂ ਦਰ ਗੋਸਕੁਨ ਕਰਤਾਰ, ਹੱਕ ਕਰੀਬ ਹੱਕ ਕਬੀਰ ਕਰੀਮ ਤੂੰ ਬੇਐਬ ਪਰਵਰਦਗਾਰ, ਹੱਕਾ ਹੱਕਾ ਸੱਚਾ, ਤੂੰ ਸੱਚਾ ਹੈ, ਤੂੰ ਕਬੀਰ ਹੈ, ਕਬੀਰ ਤੋਂ ਭਾਵ ਹੁੰਦਾ ਵੱਡਾ ਉੱਚਾ, ਤੂੰ ਬਹੁਤ ਵੱਡਾ ਹੈ, ਬੇਅੰਤ ਹੈ, ਤੂੰ ਕਰੀਮ ਹੈ, ਤੂੰ ਬਖਸ਼ਣਹਾਰ ਹੈ, ਬਖਸ਼ਿਸ਼ਾਂ ਕਰਦਾ ਹੈ, ਬੇਐਬ ਤੂੰ ਬੇਐਬ ਹੈ ਅਤੇ ਪਰਵਰਦਗਾਰ ਹੈ, ਤੂੰ ਸਾਰਿਆਂ ਦੀ ਪਾਲਣਾ ਪੋਸ਼ਣਾ ਕਰਦਾ ਹੈ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਰਦਗਾਰ, ਯਕ ਅਰਜ ਗੁਫਤਮ ਪੇਸ਼ ਤੋਂ ਦਰ ਗੋਸਕੁਨ ਕਰਤਾ, ਕਿ ਪਰਮੇਸ਼ਰ ਜੀ ਕਰਨ ਕਾਰਨ ਸਮਰੱਥ ਸੱਚੇ ਬੇਅੰਤ ਬਖਸ਼ਣਹਾਰ ਬੇਐਬ ਸਾਰਿਆਂ ਦੀ ਪਾਲਣਾ ਪੋਸ਼ਣਾ ਕਰਨ ਵਾਲੇ, ਮੈਂ ਤੇਰੇ ਦਰ 'ਤੇ ਇੱਕ ਬੇਨਤੀ ਕਰਨ ਆਇਆ, ਤੂੰ ਕੰਨ ਲਾ ਕੇ ਸੁਣੀ, ਕੰਨ ਲਾ ਕੇ ਸੁਣ। ਅਤੇ ਬੁੱਲਾ ਕਹਿੰਦਾ ਕਿ ਠੀਕ ਹੈ, ਭਲਾ ਕੰਮ ਹੈ, ਪਰ ਸਾਰਾ ਨਗਰ ਉਦਾਸ ਹੋ ਗਿਆ ਹੈ ਤੇਰੇ ਇਸ ਤਰ੍ਹਾਂ ਕਰਨ ਨਾਲ, ਤੂੰ ਇਹਨਾਂ ਨਾਲ ਵੀ ਪ੍ਰੇਮ ਕਰ। ਮਹਾਰਾਜ ਜੀ ਕਹਿੰਦੇ ਬੁੱਲਾ ਜੀ ਇਹਨਾਂ ਨਾਲ ਕੀ ਪ੍ਰੇਮ ਕਰੀਏ। ਫਿਰ ਕਹਿੰਦੇ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਕਹਿੰਦੇ ਮੈਂ ਅੰਦਰੋਂ ਦਿਲੋਂ ਦੇਖਿਆ ਹੈ ਕਿ ਦੁਨੀਆ ਫਨਾ ਹੋਣ ਵਾਲੀ ਜਗ੍ਹਾ ਹੈ। ਕੋਈ ਆ ਰਿਹਾ ਹੈ, ਕੋਈ ਜਾ ਰਿਹਾ ਹੈ, ਕੋਈ ਆਉਂਦਾ ਹੈ, ਕੋਈ ਫਨਾ ਹੋ ਰਿਹਾ ਹੈ। ਇਹ ਰਹਿਣ ਵਾਲੀ ਜਗ੍ਹਾ ਨਹੀਂ ਹੈ। ਇੱਥੇ ਕਿਸੇ ਨਾਲ ਕੀ ਪ੍ਰੇਮ ਪਾਈਏ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮਸਰ ਮੂਏ ਅਜ਼ਰਾਈਲ ਗਿਰਫਤ ਹੈ। ਮਮਸਰ ਮੂਏ ਅਜ਼ਰਾਈਲ ਧਰਮ ਰਾਏ ਦਾ ਫਰਿਸ਼ਤਾ ਜੋ ਹੈ ਉਸਨੇ ਮੇਰੇ ਸਿਰ ਦੇ ਕੇਸ ਫੜੇ ਹੋਏ ਹਨ। ਧਰਮ ਰਾਏ ਦੇ ਫਰਿਸ਼ਤੇ ਨੇ ਭਾਵ ਮੌਤ ਨੇ ਮੇਰੇ ਸਿਰ ਦੇ ਕੇਸ ਫੜੇ ਹੋਏ ਹਨ। ਦਿਲ ਹੇਚ ਨਦਾਨੀ ਅਤੇ ਮੇਰੇ ਦਿਲ ਨੂੰ ਬਿਲਕੁਲ ਮੇਰੇ ਮਨ ਨੂੰ ਕੋਈ ਖਬਰ ਹੀ ਨਹੀਂ ਕਿ ਮੇਰੇ ਕੇਸ ਮੌਤ ਨੇ ਫੜੇ ਹੋਏ ਹਨ। ਮੈਨੂੰ ਅੰਦਰੋਂ ਕੋਈ ਡਰ ਨਹੀਂ, ਮੇਰੇ ਮਨ ਨੂੰ ਕੋਈ ਡਰ ਨਹੀਂ ਹੈ ਕਿ ਮੇਰੇ ਸਿਰ ਦੇ ਕੇਸ ਧਰਮ ਰਾਜ ਦੇ ਫਰਿਸ਼ਤੇ ਨੇ ਫੜੇ ਹੋਏ ਹਨ। ਅਤੇ ਮੈਨੂੰ ਤਾਂ ਇਹ ਫਿਕਰ ਪਿਆ ਹੋਇਆ ਹੈ ਕਿ ਮੇਰੇ ਕੇਸ ਜਿਸ ਦੇ ਹੱਥ ਵਿੱਚ ਹਨ ਇਸਨੇ ਪਤਾ ਨਹੀਂ ਕਿੱਥੇ ਲੈ ਕੇ ਜਾਣਾ ਹੈ। ਇਸ ਦੁਨੀਆ ਨਾਲ ਕੀ ਪ੍ਰੇਮ ਕਰੀਏ। ਮੈਨੂੰ ਤੇ ਆਪਣਾ ਫਿਕਰ ਪਿਆ ਹੋਇਆ ਹੈ। ਰਹਾਉ ਜਨ ਪਿਸਰ ਪਦਰ ਬਿਰਾਦਰਾਂ। ਮਹਾਰਾਜ ਜੀ ਕਹਿੰਦੇ ਅਤੇ ਜਦੋਂ ਉਹ ਦਿਨ ਆ ਗਿਆ ਜਿਸ ਦਿਨ ਇਹਨਾਂ ਨੇ ਲੈ ਕੇ ਜਾਣਾ ਹੈ ਮੈਨੂੰ, ਫਿਰ ਕਿਸੇ ਨੇ ਵੀ ਨਾ ਕਿਸੇ ਘਰ ਵਾਲੇ ਨੇ, ਨਾ ਕਿਸੇ ਮਾਤਾ ਪਿਤਾ ਨੇ, ਨਾ ਭੈਣ ਭਰਾਵਾਂ ਨੇ, ਨਾ ਕਿਸੇ ਹੋਰ ਸਾਕ ਸੰਬੰਧੀ ਨੇ, ਕਿਸੇ ਨੇ ਵੀ ਕਸਨਾ ਦਸਤੰਗੀਰ, ਕਿਸੇ ਨੇ ਵੀ ਮੇਰਾ ਹੱਥ ਨਹੀਂ ਫੜਨਾ ਉਦੋਂ। ਅਤੇ ਮੈਨੂੰ ਇਹ ਫਿਕਰ ਹੈ ਮੈਂ ਤਾਂ ਉਹਦੇ ਨਾਲ ਪ੍ਰੇਮ ਕਰਾਂ ਜਿਹੜਾ ਮੇਰਾ ਉਦੋਂ ਹੱਥ ਫੜ ਸਕੇਗਾ, ਮੇਰੀ ਉਦੋਂ ਮਦਦ ਕਰ ਸਕੇਗਾ। ਮੈਂ ਦੇਖਿਆ ਹੈ ਕਿ ਮੇਰੇ ਸਿਰ ਦੇ ਵਾਲ ਇਸ ਦੇ ਹੱਥ ਵਿੱਚ ਹਨ ਅਤੇ ਮੈਨੂੰ ਇਕੱਲੇ ਨੂੰ ਜਾਣਾ ਪੈਣਾ ਹੈ, ਕਿਸੇ ਨੇ ਵੀ ਮੇਰੀ ਮਦਦ ਨਹੀਂ ਕਰ ਸਕਣੀ। ਅਤੇ ਫਿਰ ਮੁੱਲਾ ਜੀ ਆਖਰ ਬੇਅਫਤਨ ਕਸਨਾ ਦਾਰਦ ਚੋਂ ਸ਼ਬਦ ਤਕਬੀਰ। ਅਤੇ ਫਿਰ ਮੁੱਲਾ ਜੀ ਤੁਹਾਨੂੰ ਪਤਾ ਹੈ ਕਿ ਜਦੋਂ ਮੌਤ ਹੋ ਜਾਂਦੀ ਹੈ ਅਤੇ ਦਫਨਾਉਣ ਵੇਲੇ ਇੱਕ ਨਮਾਜ਼ ਪੜ੍ਹਦੇ ਹਨ ਖੁਦਾ ਅੱਗੇ ਕਿ ਇਹਨੂੰ ਬਖਸ਼ੀ। ਆਖਰ ਬੇਅਫਤਨ ਕਸਨਾ ਦਾਰਦ ਚੋਂ ਸ਼ਬਦ ਤਕਬੀਰ। ਜਦੋਂ ਉਸਨੂੰ ਦਫਨਾਉਣ ਲੱਗਦੇ ਹਨ ਅਤੇ ਉਦੋਂ ਨਮਾਜ਼ ਪੜ੍ਹਦੇ ਹਨ ਜਨਾਜ਼ੇ 'ਤੇ ਕਿ ਇਸ ਨੂੰ ਬਖਸ਼ੀ। ਪਰ ਮੁੱਲਾ ਜੀ ਉਸ ਨਮਾਜ਼ ਪੜ੍ਹਨ ਦਾ ਕੀ ਫਾਇਦਾ ਹੋ? ਉੱਥੇ ਤਾਂ ਸਿਰਫ ਨਾਮ ਨਾਲ ਜਾਣਾ ਸੀ, ਨਾਮ ਜਪਿਆ ਨਹੀਂ ਮੈਂ। ਅਤੇ ਬਾਅਦ ਵਿੱਚ ਕੋਈ ਮੇਰੇ ਲਈ ਅਰਦਾਸਾਂ ਕਰੇ ਉਹ ਕਿਸ ਕੰਮ ਆਉਣਗੀਆਂ? ਨਾਮ ਨੇ ਕੰਮ ਆਉਣਾ ਸੀ। ਅਤੇ ਮੈਂ ਬਹੁਤ ਹੈਰਾਨ ਹੋ ਰਿਹਾ ਹਾਂ ਕਿ ਇਹ ਦੁਨੀਆ ਨੂੰ ਕਿਸ ਤਰ੍ਹਾਂ ਸੁੱਝ ਰਿਹਾ ਹੈ। ਇਸ ਧੰਦੇ ਕਰਨੇ, ਇਹ ਵਾਦ ਵਿਵਾਦ ਕਰਨਾ, ਇਹ ਗਰਭ ਕਰਨਾ, ਇਹ ਕਿਸ ਤਰ੍ਹਾਂ ਸੁੱਝ ਰਿਹਾ ਹੈ ਇਹਨਾਂ ਨੂੰ, ਜਦੋਂ ਕਿ ਹਰ ਇੱਕ ਦੇ ਕੇਸ ਮੌਤ ਦੇ ਫਰਿਸ਼ਤੇ ਦੇ ਹੱਥ ਵਿੱਚ ਹਨ। ਕੁਰਾਨ ਵਿੱਚ ਲਿਖਿਆ ਹੈ ਕਿ ਜਿਸ ਦਿਨ ਮੌਤ ਆਉਂਦੀ ਹੈ ਉਸ ਦਿਨ ਪਾਪੀਆਂ ਨੂੰ ਜੋ ਫਰਿਸ਼ਤਾ ਹੈ ਉਹ ਸਿਰ ਦੇ ਵਾਲਾਂ ਤੋਂ ਫੜ ਕੇ ਲੈ ਕੇ ਜਾਂਦਾ ਹੈ। ਅਤੇ ਮਹਾਰਾਜ ਜੀ ਮੁੱਲਾ ਨਾਲ ਗੱਲ ਕਰ ਰਹੇ ਹਨ, ਉਸ ਦੀ ਕੁਰਾਨ ਦੀ ਬੋਲੀ ਵਿੱਚ ਗੱਲ ਕਰ ਰਹੇ ਹਨ, ਉਸ ਦੀ ਆਪਣੀ ਕੁਰਾਨ ਦੀ ਬੋਲੀ। ਅਤੇ ਕਹਿੰਦੇ ਕਿ ਕੇਸ ਤਾਂ ਉਸਨੇ ਫੜੇ ਹੋਣੇ ਅਤੇ ਬਾਅਦ ਵਿੱਚ ਕੋਈ ਜਨਾਜ਼ੇ 'ਤੇ नमाज पढ़ू तो उस नमाज का की फायदा हो, हुण नाम जपया नहीं। सब रोज गस्तन दर हवा कर देन बदी ख्याल, ते मैं रात दिन लालच विच गलतान रहंदा हां, ते बद ख्याल माड़े ख्याल आंदे रहंदे हन। बदी ख्याल दूसरियां लई माड़े ख्याल आंदे रहंदे हन, ते हर रोज दिन रात अपने बारे सोचता रहंदा हां, दूसरियां बारे माड़े ख्याल आंदे हन। गाही ना नेकी कार करदम ममे चिनी आवाज, कदी भी किसी लई नेकी दा काम नहीं सोचिया, मेरा ये हाल है मुल्ला जी। हमेशा माड़े ख्याल आंदे हन, कोई नेकी करन दा किसी प्रति ख्याल नहीं आंदा। बदबख्त हम चो बखील गाफिल, बदबख्त मैं माड़े भागा वाला कि मैं नाम नहीं जपया, मेरे को नाम नहीं जपया जाता। बदबख्त हम चो बखील, ते बखीली करन वाला हाँ, चुगली निंदिया करन वाला हाँ, गाफिल ते जो काम करन आया सा वो भुल गया है कि किस काम करन आए सा इस मात लोक विच। बेनजर ते हर एक ते माड़ी नज़र नाल सोचदा हाँ कि इस दा चंगा ना होवे मेरा चंगा होवे, इस कोलो जो कुछ है वो जानदा रहे ते मैनू मिल जाए। बेबाक ते ना मैनू किस कोई फिक्र है कि रब की सोचदा होएगा, ते ना मैनू कोई लज ही है, ना मैनू कोई शर्म ही है कि मैनू किहो जिहा ख्याल आउंदे। मैनू कोई शर्म भी नहीं है कि किहो जिहा ख्याल आउंदे। ते मैं ये अरदास करदा रहिंदा हां मुल्ला जी, नानक बगोयद जन तुरा तेरे चाकरां पाखाक। ते मैं कहिंदा हां उन्नू करीम नू बख्शनहार नू कि मैं तेरे दासां दे चरणां दी तूड़ बन जावां। ये अरदास करदा नानक बगोयद जन तुरा तेरे चाकरां पाखाक, ये अरदास करदा रहिंदा हां, ता नहीं बोलदा किसी नाल, ता नहीं अख खोलदा कि किते मेरी अरदास सुनी जाए। मुल्ला जी ने पहली बार सुनिया कि किसी विच इन्नी हलेमी, इन्नी निम्रता, इन्नी गरीबी। मुल्ला जानदा सी महाराज जी होना दे गुण सारे, ते देख के कि है कौन, किन्ना गुणा वाला है, ते अपने आप नू समझदा की है, ते फिर बेनती किस तरह करदा है। मुल्ला दे अंदर बहुत वैराग पैदा होया, देख के कि मेरी इन्नी उम्र हो गई है, मैनू ये समझ नहीं आई जो इसने होने है, मेरी इन्नी उम्र विच भी मैं कोई गरीबी नहीं अंदर आई, कोई निम्रता नहीं आई, मैनू खुदा अगे अर्ज करनी नहीं आई। किस तरह महाराज जी किन्ना जे सिद्धा ही मुल्ला नू उपदेश देंदे के नाम जप जा इस तरह, ते मुल्ला ते वो चोट नहीं वजनी सी, वो चोट नहीं वजनी सी जो शब्दां दी चोट हुण वजी, देख के इन्नी गरीबी, इन्नी निम्रता, इन्ना सच्चा अंदर। ते महाराज जी हुण जो भी काम करदे सिर्फ इको ही ख्याल है कि किस तरह दूजियां दा ज्यादा तो ज्यादा भला हो सके, ਕਿਸ ਤਰ੍ਹਾਂ ਇਹ ਦੁਨੀਆਂ ਵਾਲੇ ਜੋ ਸੁੱਤੇ ਹੋਏ ਹਨ ਇਹ ਜਾਗ ਸਕਣ, ਸਾਰੇ ਜਾਗ ਸਕਣ। ਜੇ ਪਾਂਧੇ ਨੂੰ ਉਪਦੇਸ਼ ਕੀਤਾ ਤੇ ਪਾਂਧਾ ਪੜ੍ਹਾਈ ਦਾ ਸੈਂਟਰ ਹੈ, ਉਸਨੇ ਦੂਸਰਿਆਂ ਨੂੰ ਉਪਦੇਸ਼ ਕਰਨਾ ਹੈ, ਉਸਨੂੰ ਉਪਦੇਸ਼ ਦਿੱਤਾ ਤਾਂ ਕਿ ਉਹ ਗਾਂਹ ਦੂਸਰਿਆਂ ਨੂੰ ਪੜ੍ਹਾ ਸਕੇ ਇਹ ਸੱਚ ਦੀ ਪੜ੍ਹਾਈ। ਅਤੇ ਜੇ ਹੁਣ ਬੋਲਣੋਂ ਹਟ ਗਏ ਸੀ ਤੇ ਹੁਣ ਦੱਸਿਆ, ਕਿਉਂਕਿ ਬੋਲਣੋਂ ਹਟ ਗਏ, ਹੁਣ ਸਾਰਿਆਂ ਦਾ ਧਿਆਨ ਹੋਰ ਜ਼ਿਆਦਾ ਖਿੱਚਿਆ ਗਿਆ ਮਹਾਰਾਜ ਜੀ ਵੱਲ ਕੀ ਗੱਲ ਹੋਈ, ਬੋਲਣੋਂ ਕਿਉਂ ਹਟ ਗਏ ਸੀ, ਹੁਣ ਬਹੁਤ ਧਿਆਨ ਨਾਲ ਸੁਣਨਗੇ ਸਾਰੇ, ਬਹੁਤ ਗਹਿਰੀ ਚੋਟ ਲੱਗੇਗੀ ਕਿ ਕਿਹੋ ਜਿਹਾ ਇਹਨਾਂ ਸ਼ਬਦਾਂ ਦੀ, ਇਹਨਾਂ ਸ਼ਬਦਾਂ ਦੀ। ਮੁੱਲਾਂ ਨੇ ਹੱਥ ਜੋੜੇ ਤੇ ਸਜਦਾ ਕੀਤਾ ਮਹਾਰਾਜ ਜੀ ਨੂੰ। ਤੇ ਕਹਿੰਦਾ ਨਾਨਕ ਜੀ ਮੇਰੇ ਤੇ ਮਿਹਰ ਕਰੋ, ਤੂੰ ਖੁਦਾ ਦਾ ਬਖਸ਼ਿਆ ਹੋਇਆ ਹੈ, ਮੈਨੂੰ ਵੀ ਬਖਸ਼ਾ ਦਿਓ, ਮੈਨੂੰ ਵੀ ਬਖਸ਼ਾ ਦਿਓ। ਮਹਾਰਾਜ ਜੀ ਕਹਿੰਦੇ ਮੁੱਲਾ ਜੀ ਇਹ ਜੋ ਦੁਨੀਆ ਹੈ ਇਹ ਰੇਤ ਵਾਂਗੂ ਹੈ, ਤੇ ਜੋ ਆਪਣਾ ਮਨ ਹੈ ਸੋਨੇ ਵਾਂਗੂ ਹੈ, ਤੇ ਇਸ ਰੇਤ ਵਿੱਚ ਸੋਨਾ ਖਿਲਰ ਗਿਆ ਹੈ। ਦੁਨੀਆ ਰੇਤ ਵਾਂਗੂ ਹੈ ਤੇ ਆਪਣਾ ਮਨ ਸੋਨੇ ਵਾਂਗੂ ਹੈ, ਤੇ ਇਸ ਰੇਤ ਵਿੱਚ ਸੋਨਾ ਖਿਲਰ ਗਿਆ ਹੈ, ਤੇ ਇਸ ਸੋਨੇ ਨੂੰ ਇਕੱਠਾ ਕਰਨਾ, ਸੋਨੇ ਨੂੰ ਇਕੱਠਾ ਕਰਨਾ ਹੈ, ਭਾਵ ਸਾਰੇ ਮਨ ਦੀ ਬਿਰਤੀ ਇਕਾਗਰ ਕਰਨੀ, ਇਸ ਸੋਨੇ ਨੂੰ ਇਕੱਠਾ ਕਰਕੇ ਫਿਰ ਉਸ ਭਗਤੀ ਦੀ ਕੁਠਾਲੀ ਵਿੱਚ ਇਸ ਨੂੰ ਪਾਉਣਾ ਹੈ। ਕੁਠਾਲੀ ਇੱਕ ਕੱਪ ਜਿਹਾ ਹੁੰਦਾ ਜੀ, ਉਸ ਵਿੱਚ ਸੋਨੇ ਨੂੰ ਪਾ ਕੇ ਗਰਮ ਕਰਦੇ, ਅਤੇ ਸੋਨੇ ਸ਼ੁੱਧ ਸੋਨਾ ਔਰ ਜੋ ਅਸ਼ੁੱਧੀਆਂ ਵਿੱਚ ਹੁੰਦੀਆਂ ਉਹ ਅਲੱਗ ਹੋ ਜਾਂਦੀਆਂ, ਸ਼ੁੱਧ ਸੋਨੇ ਨੂੰ ਉੱਪਰੋਂ ਨਿਤਾਰ ਲੈਂਦੇ, ਅਸ਼ੁੱਧੀਆਂ ਥੱਲੇ ਬੈਠੀਆਂ ਰਹਿੰਦੇ। ਅਤੇ ਕਹਿੰਦੇ ਭਗਤੀ ਦੀ ਕੁਠਾਲੀ ਵਿੱਚ ਪਾ ਕੇ ਇਸ ਸੋਨੇ ਨੂੰ ਫਿਰ ਸ਼ੁੱਧ ਬਣਾਉਣਾ ਹੈ, ਕਿਉਂਕਿ ਦੁਨੀਆਂ ਵਿੱਚ ਜਾ ਕੇ ਇਹ ਦੁਨੀਆਂ 'ਚ ਚਲੇ ਗਿਆ ਸੀ, ਅਸ਼ੁੱਧ ਹੋ ਗਿਆ, ਇਹ ਸੀ ਸੋਨਾ ਪਰ ਅਸ਼ੁੱਧ ਸੋਨਾ ਹੋ ਗਿਆ ਹੈ, ਇਸ ਨੂੰ ਹੁਣ ਸ਼ੁੱਧ ਕਰਨਾ ਹੈ, ਫਿਰ ਇਸ ਨੂੰ ਇਕੱਠਾ ਕਰਕੇ ਕੁਠਾਲੀ 'ਚ ਪਾ ਕੇ ਭਗਤੀ ਦੀ ਕੁਠਾਲੀ ਵਿੱਚ ਪਾ ਕੇ ਸ਼ੁੱਧ ਕਰਨਾ ਹੈ। ਅਤੇ ਸ਼ੁੱਧ ਸੋਨਾ ਜੀ ਬਹੁਤ ਹੀ ਨਰਮ ਹੁੰਦਾ, ਉਹ ਮੁੜ ਜਾਂਦਾ ਆਪੇ, ਬਹੁਤ ਹੀ ਨਰਮ ਹੁੰਦਾ। ਫਿਰ ਜ਼ੇਵਰ ਬਣਾਉਣ ਲਈ ਤਾਂ ਸੋਨੇ ਵਿੱਚ ਅਸ਼ੁੱਧੀਆਂ ਮਿਲਾਉਂਦੇ ਤਾਂ ਕਿ ਇਸਨੂੰ ਸਖ਼ਤ ਬਣਾਉਣ ਲਈ ਮੁੜੇ ਨਾ, ਜੋ ਸ਼ੁੱਧ ਸੋਨਾ ਬਹੁਤ ਹੀ ਕੋਮਲ ਹੁੰਦਾ ਹੈ, ਬਹੁਤ ਹੀ ਕੋਮਲ। ਅਤੇ ਮਹਾਰਾਜ ਜੀ ਕਹਿੰਦੇ ਉਹ ਮਨ ਨੂੰ ਇਸ ਤਰ੍ਹਾਂ ਸ਼ੁੱਧ ਪਹਿਲਾਂ ਕਰਨਾ, ਕੋਮਲ ਮਨ ਕਰਨਾ, ਕੋਮਲ ਪਵਿੱਤਰ ਸਾਫ, ਅਤੇ ਫਿਰ ਉਸ ਕੋਮਲ ਮਨ ਵਿੱਚ ਹਰੀ ਦਾ ਨਾਮ, ਉਸ ਸੋਨੇ ਦੇ ਵਿੱਚ ਹੀਰਾ ਜੜਨਾ ਹੈ, ਸੋਨੇ ਵਿੱਚ ਹੀਰਾ ਜੜਨਾ, ਅਤੇ ਹੀਰਾ ਕੀ ਹਰੀ ਦਾ ਨਾਮ। ਅਤੇ ਫਿਰ ਉਹ ਜੋ ਗਹਿਣਾ ਬਣੇਗਾ ਉਸਨੂੰ ਆਪਣੇ ਹਿਰਦੇ 'ਚ, ਹਿਰਦੇ ਨੂੰ ਪਹਿਨਾਉਣਾ, ਉਸ ਗਹਿਣੇ ਨੂੰ ਆਪਣੇ ਹਿਰਦੇ ਨੂੰ ਪਹਿਨਾਉਣਾ ਹੈ। ਤੁਸੀਂ ਇਸ ਤਰ੍ਹਾਂ ਕਰਿਓ ਅਤੇ ਮੈਂ ਵੀ ਖੁਦਾ ਅੱਗੇ ਤੁਹਾਡੇ ਲਈ ਦੁਆ ਕਰਾਂਗਾ ਅਤੇ ਖੁਦਾ ਤੁਹਾਨੂੰ ਬਖਸ਼ ਲਏਗਾ। ਮੁੱਲਾਂ ਦਾ ਸੁਣ ਕੇ ਕਿ ਕਿਸ ਤਰ੍ਹਾਂ ਦੇ ਬਚਨ, 8 ਸਾਲ ਦੇ ਉਮਰ ਵਾਲੇ ਬਾਲਕ ਤੋਂ ਇਹੋ ਜਿਹੇ ਬਚਨ ਸੁਣਨੇ, ਉਸਨੂੰ ਬਹੁਤ ਸ਼ੱਕ ਪੈਂਦਾ ਸੀ ਕਈ ਵਾਰ ਕਿ ਬਚਨ ਸੱਚੀ ਮੁੱਚੀ ਇਹਨਾਂ ਦੇ ਮੁੱਖ ਚੋਂ ਆ ਰਹੇ ਹਨ ਤੇ ਬਚਨ ਸੁਣ ਕੇ ਉਸਦਾ ਮਨ ਮਿੰਨਿਆ ਗਿਆ। ਦੱਸਦੇ ਕਿ ਉਸਨੇ ਫਿਰ ਜਿੰਨਾ ਉਸਦੀ ਬਾਕੀ ਉਮਰ ਸੀ ਉਸਨੇ ਨਾਮ ਜਪਣ ਵਿੱਚ ਲਾਈ ਤੇ ਆਖਰ ਦਰਗਾਹ ਵਿੱਚ ਪ੍ਰਵਾਨ। ਜਿਸ ਜਿਸ ਨੂੰ ਵੀ ਮਹਾਰਾਜ ਜੀ ਹੋਣੇ ਦਰਸ਼ਨ ਦਿੰਦੇ ਉਸਨੂੰ ਹੀ ਤਾਰਦੇ ਤੇ ਇਸ ਤਰ੍ਹਾਂ ਦੇ ਕੌਤਕ ਕਰਦੇ ਕਿ ਜਿਸ ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਪ੍ਰਾਣੀ ਜਾਗ ਸਕਣ। ਕਿਉਂਕਿ ਆਪਾਂ ਨੂੰ ਜੋ ਦੁੱਖ ਹਨ ਇਹ ਦੁੱਖ ਇਸ ਲਈ ਹਨ ਕਿ ਆਪਾਂ ਹੋਸ਼ ਵਿੱਚ ਨਹੀਂ ਹਾਂ, ਇੱਕ ਸੁਪਨਾ ਦੇਖ ਰਹੇ ਹਾਂ। ਸੁਪਨੇ ਵਿੱਚ ਕੋਈ ਆਪਣੇ ਮਾਂ ਬਣਿਆ ਹੈ, ਕੋਈ ਬਾਪ। ਆਪਾਂ ਨੂੰ ਜੋ ਦੁੱਖ ਹਨ ਇਹ ਦੁੱਖ ਇਸ ਲਈ ਹਨ ਕਿ ਆਪਾਂ ਹੋਸ਼ ਵਿੱਚ ਨਹੀਂ ਹਾਂ, ਇੱਕ ਸੁਪਨਾ ਦੇਖ ਰਹੇ ਹਾਂ। ਸੁਪਨੇ ਵਿੱਚ ਕੋਈ ਆਪਣੇ ਮਾਂ ਬਣਿਆ ਹੈ, ਕੋਈ ਬਾਪ ਬਣਿਆ ਹੈ, ਕੋਈ ਧੀ ਬਣਿਆ ਹੈ, ਕੋਈ ਪੁੱਤ ਬਣਿਆ ਹੈ। ਉਸ ਸੁਪਨੇ ਵਿੱਚ ਉਹ ਕਦੀ ਮਾਂ ਬਾਪ ਨੂੰ ਕੋਈ ਕਸ਼ਟ ਆਉਂਦਾ ਹੈ, ਕੋਈ ਕਦੀ ਧੀ ਪੁੱਤ ਨੂੰ ਕਸ਼ਟ ਆਉਂਦਾ ਹੈ ਅਤੇ ਨਾਲ ਹੀ ਆਪਾਂ ਦੁਖੀ ਹੁੰਦੇ ਹਾਂ ਅਤੇ ਸੁਪਨੇ ਵਿੱਚ ਇਹ ਸਭ ਕੁਛ ਹੋ ਰਿਹਾ ਹੈ। ਅਤੇ ਮਹਾਰਾਜ ਜੀ ਚਾਹੁੰਦੇ ਕਿ ਸਾਰੇ ਜਾਗਣ, ਕਿਉਂਕਿ ਅਸਲ ਵਿੱਚ ਕੋਈ ਦਰਦ ਹੈ ਹੀ ਨਹੀਂ। ਜਿਹੜਾ ਵੀ ਜਾਗ ਪਿਆ ਉਸੇ ਵੇਲੇ ਉਸਦੇ ਸਾਰੇ ਦਰਦ ਦੁੱਖ ਦੂਰ ਹੋ ਗਏ, ਕਿਉਂਕਿ ਉਸਨੇ ਜਾਗ ਕੇ ਦੇਖਿਆ ਕਿ ਮੈਂ ਤਾਂ ਬਾਦਸ਼ਾਹ ਹਾਂ, ਮੈਂ ਕੋਈ ਨਿਮਾਣੀ ਜਿਹੀ ਚੀਜ਼ ਨਹੀਂ ਹਾਂ ਦੂਸਰੀ ਦੁਨੀਆ ਦੇ ਤਰਸ ਉੱਤੇ। ਮੈਂ ਤਾਂ ਬਾਦਸ਼ਾਹ ਹਾਂ, ਗੁਰੂ ਨਾਨਕ ਸਾਹਿਬ ਦੀ ਜੋਤ, ਗੁਰੂ ਨਾਨਕ ਸਾਹਿਬ ਮੇਰੇ ਅੰਦਰ ਹਨ, ਐਡਾ ਵੱਡਾ ਬਾਦਸ਼ਾਹ। ਉਸਨੇ ਇੱਕਦਮ ਦੇਖਿਆ ਅਤੇ ਸਭ ਕੁਛ ਬਦਲ ਗਿਆ ਉਸਦਾ ਸਭ ਕੁਛ। ਇਹੀ ਦਰਦ ਦੂਰ ਕਰਨ ਲਈ ਮਹਾਰਾਜ ਜੀ ਆਏ ਸੀ। ਦਰਦ ਨੀਂਦ ਹੈ ਆਪਣੀ, ਨੀਂਦ ਦਾ ਕਾਰਨ ਦਰਦ ਹਨ। ਅਤੇ ਮਹਾਰਾਜ ਜੀ ਆਵਾਜ਼ਾਂ ਮਾਰਦੇ ਕਦੀ ਖਾਮੋਸ਼ ਹੋ ਕੇ ਖਾਮੋਸ਼ ਹੋ ਜਾਂਦੇ ਅਤੇ ਅੰਦਰੋਂ ਦੁਨੀਆਂ ਨੂੰ ਪ੍ਰੇਰਦੇ ਅਤੇ ਕਦੀ ਬੋਲ ਕੇ ਬਾਹਰੋਂ ਪ੍ਰੇਰਦੇ। ਅਸਚਰਜ ਘਟਨਾਵਾਂ ਹੁੰਦੀਆਂ ਹਨ। ਹੁਣ ਕਾਲੂ ਜੀ ਨੂੰ ਬਹੁਤ ਫਿਕਰ ਲੱਗ ਗਿਆ ਹੈ ਕਿ ਨਾ ਪਾਂਧੇ ਕੋਲੋਂ ਹੀ ਕੁਛ ਪੜਿਆ ਹੈ, ਹੁਣ ਮੁੱਲਾ ਕੋਲ ਵੀ ਨਹੀਂ ਜਾਂਦਾ, ਫਾਰਸੀ ਵੀ ਨਹੀਂ ਪੜਿਆ ਅਤੇ ਕੀ ਕੰਮ ਕਰ ਸਕੇਗਾ। ਮੁੱਲਾ ਨੂੰ ਪਤਾ ਲੱਗਾ ਸੀ ਕਿ ਪਾਂਧੇ ਨੂੰ 35 ਅੱਖਰੀ ਸੁਣਾਈ ਸੀ ਮਹਾਰਾਜ ਜੀ ਨੇ ਅਤੇ ਪਾਂਧੇ ਨੇ ਹੋਰਨਾਂ ਨੂੰ ਦੱਸਿਆ ਅਤੇ ਮੁੱਲਾ ਨੂੰ ਫਿਕਰ ਪੈ ਗਿਆ ਕਿ ਸ਼ਾਇਦ ਇਸ ਲਈ ਮਹਾਰਾਜ ਜੀ ਨਾਰਾਜ਼ ਹੋ ਗਏ ਹੋਣੇ ਕਿ ਪਾਂਧੇ ਨੇ ਗਾਂਹ ਕਿਉਂ ਦੱਸਿਆ। ਇਹ ਸੋਚ ਕੇ ਮੁੱਲਾ ਨੇ ਜੋ ਮਹਾਰਾਜ ਜੀ ਉਹਨਾਂ ਨੇ ਮੁੱਲਾ ਨੂੰ ਉਪਦੇਸ਼ ਕੀਤਾ ਸੀ, ਦੱਸਦੇ ਕਿ ਮੁੱਲਾ ਨੇ ਕਦੀ ਕਿਸੇ ਨੂੰ ਗਾਂਹ ਨਹੀਂ ਸੀ ਦੱਸਿਆ ਤਾਂ ਕਿ ਨਾਨਕ ਜੀ ਫਿਰ ਕਿਤੇ ਚੁੱਪ ਨਾ ਕਰ ਜੇ। ਉਹ ਰਾਤ ਦਿਨ ਉਹੀ ਇੱਕੋ ਹੀ ਫਿਕਰ ਹੈ ਕਿ ਕਿਸ ਤਰ੍ਹਾਂ ਹੈ ਮੇਰੇ ਸਾਰੇ ਬੱਚਿਆਂ ਦਾ ਦਰਦ, ਸਾਰੇ ਬੱਚਿਆਂ ਦੀ ਬਿਮਾਰੀ। ਇਹ ਆਪ ਸੌਂ ਗਏ ਹਨ, ਹੁਣ ਜਗਾਉਣਾ ਹੈ। ਅਤੇ ਕਦੀ ਅੰਦਰੋਂ ਆਵਾਜ਼ਾਂ ਮਾਰਦੇ, ਕਦੀ ਬਾਹਰੋਂ ਆਵਾਜ਼ਾਂ ਮਾਰਦੇ। ਧਾਰਨਾ ਪੜ੍ਹਦੇ ਨਹੀਂ ਕਿ ਕਿਸ ਤਰ੍ਹਾਂ ਸ਼ਬਦ ਵਿੱਚ ਕਿਸ ਤਰ੍ਹਾਂ ਆਪਾਂ ਨੂੰ ਸਿਖਾਇਆ ਹੈ ਕਿ ਕਹਿੰਦੇ ਜੋ ਤੇਰੇ ਦਾਸ ਹਨ ਉਹਨਾਂ ਦੇ ਚਰਨਾਂ ਦੀ ਤੂਰ ਬਣ ਜਾ, ਤੁਹਾਡੇ ਵਰਗੇ ਜੋ ਨਾਮ ਜਪਦੇ ਕਿ ਉਹਨਾਂ ਦੇ ਚਰਨਾਂ ਦੀ ਤੂੜ ਬਣ ਜਾ।